दंडवत वंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी भाई जोगे दा प्रसंग इथों तक पहुंचा है कि सतगुरु सच्चे पातशाह जी दे हुक्म नू पा के जोगा अपने घर पहुंचा है ते जोगे दे माता पिता ने बड़ी छेती ही जोगे दा व्याह तर दिता। कल इथों तक कथा पहुंची सी अज इथों अगे मैं प्रारंभ करदा हां। महद मदन ते पीड़त होवा जाए ससर कर कीनस टोवा। ग्रंथाकार पै संतोख सिंह जी लिखते ने आखिरकार बरात पहुंची है अपने सहुरिया के घर दे विच टुका कीता भाई जोगे ने। श्री प्रभ एक नर ताहे पिछारी भेजो ऐसे बाक उचारी। दूसरी तरफ कवि संतोख सिंह जी लिखते ने कि जोगे दे जान तो बाद सतगुरु गोविंद सिंह सच्चे पातशाह जी ने एक अपने सिख नू जोगे दे पिछे भेजा ते जान तो पहला सतगुरु सच्चे पातशाह जी ने उस सिख नू इस तरह आख्या। एक दो फेरे तिया सो फेरे तब माम हुकम देहो तेहे करे। सिख दे हाथ दे विच सतगुरां ने एक अपने हस्तकमल दे नाल लिखिया होया हुक्मनामा फड़ा दिता ते नाल कहिंदे ने एक दो फेरे तिया सो फेरे पाव के जोगा जदों एक जां दो फेरे अपनी औरत दे नाल लै लवेगा तब मम हुक्म देहो तेहे करे। उस वेले सतगुरु जी कहिंदे ने कि जोगे दे हथ दे विच साडा हुक्मनामा तो फड़ा देने। सोपी संग तहां चल गयो समा जामणी को तब पयो। जोगे नू नहीं सी पता कि कोई सिख सतगुरा ने उदे पिछे भी भेजे। कवि संतोख सिंह जी लिखते ने कि जोगा अपने सहुरिया के घर दे विच जदों पहुंचा ते ओ जिहड़ा सिख सी ओ भी गुप्त तरीके दे नाल उत्थे ही पहुंच गया। समा जामनी को तब पयो। कवि संतोख सिंह जी लिखते ने करीब रात का समा हो गया सी। पुराने इतिहासां दे विच बहुत प्रकार का इस तरह का जिक्र आउंदा है कि रात दे वेले करीब विआह कीते जांदे सन क्योंकि बरात उसे दिन वापस नहीं से हुंदी। कई कई दिन लड़की वालियां दे घरां दे विच ही डेरा लगा रहिंदा सी। रात दा कवि संतोख सिंह जी लिखदे ने कि समा हो गया। तिया सो फेरा जावे एक फेरियो गुर को हुक्म दिखावन करियो। ਜੋਗੇ ਦੀਆਂ ਜਦੋਂ ਲਾਵਾਂ ਹੋਣ ਲੱਗੀਆਂ। ਅਜੇ ਇੱਕ ਹੀ ਉਹਨੇ ਫੇਰਾ ਲਿਆ ਸੀ ਫਿਰ ਕੇ, ਇੰਨੇ ਚਿਰ ਨੂੰ ਝੱਟ ਹੀ ਸਤਿਗੁਰਾਂ ਦਾ ਭੇਜਿਆ ਹੋਇਆ ਸਿੱਖ ਖੜਾ ਹੋ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਨੂੰ ਉਸਨੇ ਜੋਗੇ ਨੂੰ ਦਿਖਾਇਆ। ਪੈਰ ਉਠਾਵੋ ਪਾਠ ਕਰੀਐ ਸ੍ਰੀ ਪ੍ਰਭ ਲਿਖਿਓ ਇਹ ਤਿਸ ਬਿਖੈ। ਸਿੱਖ ਨੇ ਉੱਠ ਕੇ ਆਖਿਆ ਜੋਗੇ ਨੂੰ, ਕਹਿੰਦਾ ਜੋਗਿਆ ਪੈਰ ਫੇਰ ਅਗਲੀ ਲਾਂ ਦੇ ਵਾਸਤੇ ਉਠਾਵੀ, ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਹੁਕਮਨਾਮਾ ਪੜ ਲੈ। ਸ੍ਰੀ ਪ੍ਰਭ ਲਿਖਿਓ ਏਵ ਤਿਸ ਬਿਖੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮਨਾਮੇ ਨੂੰ ਜੋਗੇ ਨੇ ਖੋਲਿਆ ਤੇ ਪੜਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਚਿੱਠੀ ਦੇ ਵਿੱਚ ਹੁਕਮਨਾਮੇ ਦੇ ਵਿੱਚ ਇਹ ਬਚਨ ਲਿਖੇ ਸਨ। ਜਬ ਤੂੰ ਹੇਰੈ ਹੁਕਮ ਹਮਾਰੋ ਦਿਨ ਕੈ ਨਿਸ ਹੋਏ ਇਤੈ ਪਧਾਰੋ। ਸਤਿਗੁਰਾਂ ਨੇ ਹੁਕਮਨਾਮੇ ਦੇ ਵਿੱਚ ਇਹ ਬਚਨ ਲਿਖਿਆ ਸੀ ਕਿ ਜੋਗਿਆ ਜਦੋਂ ਤੂੰ ਸਾਡੇ ਹੁਕਮਨਾਮੇ ਨੂੰ ਦੇਖੇ ਤੇ ਪੜੇ, ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਸੀ ਕਿ ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ ਤੂੰ ਸਾਡੇ ਵੱਲ ਤੁਰ ਪੈਣਾ। ਭਾਵ ਕਿ ਕਿਤੇ ਵੀ ਤੂੰ ਕਿਸੇ ਵੀ ਕੰਮੇ ਲੱਗਾ ਹੋਵੇ ਉਸ ਕੰਮ ਨੂੰ ਛੱਡ ਕੇ ਵਿੱਚ ਸਾਡੇ ਵੱਲ ਤੁਰ ਪੈਣਾ। ਇਹ ਹੁਕਮਨਾਮੇ ਦੇ ਵਿੱਚ ਲਿਖਿਆ ਸੀ। ਅਪਰ ਕਾਜ ਕੋ ਪਗ ਨਾ ਉਠਾਵੋ ਦੇਖਤ ਸਭ ਤਾਂ ਜੀ ਇਤ ਕੋ ਆਵੋ। ਲਿਖਿਆ ਸੀ ਕਿ ਕੋਈ ਵੀ ਕੰਮ ਕਰ ਰਿਹਾ ਹੋਵੇ ਕੰਮ ਨੂੰ ਵਿੱਚੇ ਛੱਡ ਕੇ ਉਸੇ ਵੇਲੇ ਤੂੰ ਆਪਣੇ ਕਦਮਾਂ ਨੂੰ ਸਾਡੀ ਤਰਫ ਰੱਖਣਾ, ਭਾਵ ਕੇ ਦੇਖਦਿਆਂ ਸਾਰ ਹੀ ਸਾਡੇ ਵੱਲ ਤੁਰ ਪੈਣਾ। ਇਹ ਲਿਖਿਆ ਹੋਇਆ ਸੀ ਸਤਿਗੁਰਾਂ ਨੇ ਬਚਨ। ਪੜਤੇ ਅਚੰਬੈ ਅਤ ਛਿਨ ਪਯੋ ਨਹੀਂ ਫੇਰੇ ਤਪਗ ਅਗ ਦਯੋ। ਜਦੋਂ ਭਾਈ ਜੋਗੇ ਨੇ ਸਤਿਗੁਰਾਂ ਦੇ ਹੁਕਮਨਾਮੇ ਨੂੰ ਪੜਿਆ ਬੜਾ ਚਕਰਤ ਹੋਇਆ, ਉਸੇ ਵੇਲੇ ਉਹਨੇ ਆਪਣਾ ਪੈਰ ਉੱਥੇ ਹੀ ਗੜ ਦਿੱਤਾ, ਭਾਵ ਕਿ ਦੂਸਰੀ ਲਾਂ ਲੈਣ ਦੇ ਵਾਸਤੇ ਉਹਨੇ ਕਦਮ ਨਹੀਂ ਚੁੱਕਿਆ। ਸਭ ਲੋਗਣ ਅਰਪਿਤ ਕੇ ਸਾਥ ਕਰੀ ਜਨਾਵਣ ਗੁਰ ਕੀ ਗਾਥ। ਜਦੋਂ ਰੁਕ ਗਿਆ ਜੋਗਾ ਤੇ ਸਾਰਿਆਂ ਨੇ ਪੁੱਛਿਆ ਜੋਗਿਆ ਰੁਕ ਕਿਉਂ ਗਿਆ ਹੈ, ਉਸ ਵੇਲੇ ਸਾਰਿਆਂ ਲੋਕਾਂ ਦੇ ਨਾਲ ਤੇ ਆਪਣੇ ਮਾਤਾ ਪਿਤਾ ਦੇ ਨਾਲ ਉਹਨੇ ਇਹ ਬਚਨ ਕੀਤਾ ਜੋਗੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਦੇ ਵਿੱਚ ਹੁਕਮ ਹੀ ਐਸਾ ਲਿਖਿਆ ਕਿ ਮੈਂ ਇੱਕ ਕਦਮ ਵੀ ਹੋਰ ਅੱਗੇ ਪੁੱਟ ਨਹੀਂ ਸਕਦਾ। ਮੋਹ ਤੇ ਹੁਕਮ ਨਾ ਮੇਟਿਓ ਜਾਈ ਨਹੀਂ ਫੇਰੋ ਮੈਂ ਫਿਰੋ ਕਦਾਈ। ਸਤਿਗੁਰਾਂ ਨੇ ਹੁਕਮਨਾਮੇ ਦੇ ਵਿੱਚ ਲਿਖਿਆ ਹੋਇਆ ਕਿ ਜੋਗਿਆ ਜਦੋਂ ਤੂੰ ਸਾਡੇ ਹੁਕਮਨਾਮੇ ਨੂੰ ਪੜੇ ਉਸੇ ਵੇਲੇ ਸਾਡੇ ਵੱਲ ਤੁਰ ਪੈ, ਇਸ ਕਰਕੇ ਮੈਂ ਸਤਿਗੁਰਾਂ ਦੇ ਹੁਕਮ ਨੂੰ ਮੇਟ ਨਹੀਂ ਸਕਦਾ, ਇਸ ਕਰਕੇ ਮੈਂ ਹੁਣ ਫੇਰੇ ਅਗਲੇ ਨਹੀਂ ਲਵਾਂਗਾ। ਪਿਤਾ ਯਾਦ ਸਭ ਹਿਨ ਸਮਝਾਇਓ ਕਾਰਜ ਕਰ ਪੁਣ ਗਮਨੋ ਤਾਇਓ। ਪਿਤਾ ਨੇ ਹੋਰ ਸਾਕ ਸੰਬੰਧੀਆਂ ਨੇ ਸਾਰਿਆਂ ਨੇ ਜੋਗੇ ਨੂੰ ਸਮਝਾਉਣ ਦਾ ਯਤਨ ਕੀਤਾ, ਕਹਿੰਦੇ ਨੇ ਕਾਰਜ ਕਰ ਪੁਣ ਗਮਨੋ ਤਾਇਓ, ਤੈਨੂੰ ਕੌਣ ਰੋਕਦਾ ਹੈ ਸਤਿਗੁਰਾਂ ਦੇ ਕੋਲ ਜਾਣ ਤੋਂ। ਕਹਿੰਦੇ ਨੇ ਇਹ ਕਾਰਜ ਕਰ ਲੈ ਭਾਵ ਕੇ ਲਾਵਾਂ ਲੈ ਲੈ ਤੇ ਫਿਰ ਤੂੰ ਛੇਤੀ ਦੇ ਨਾਲ ਹੀ ਸਤਿਗੁਰਾਂ ਦੇ ਵੱਲ ਚਲਿਆ ਜਾਣ। ਐਸੀ ਬਾਤ ਨਾ ਜਗ ਮੈਂ ਪਈ ਫੇਰੇ ਫਿਰਤ ਬਹੁਰੀ ਅਟ ਕਈ। ਸਾਰੇ ਕਹਿੰਦੇ ਨੇ ਕਿ ਕਦੇ ਵੀ ਦੁਨੀਆਂ ਦੇ ਵਿੱਚ ਐਸੀ ਗੱਲ ਨਾ ਕਿਸੇ ਨੇ ਸੁਣੀ ਹੈ ਤੇ ਨਾ ਹੀ ਕਦੇ ਹੋਈ ਹੈ ਕਿ ਕੋਈ ਆਦਮੀ ਫੇਰੇ ਲੈ ਰਿਹਾ ਹੋਵੇ ਤੇ ਵਿਚਕਾਰ ਹੀ ਫੇਰਿਆਂ ਨੂੰ ਛੱਡ ਕੇ ਉਹ ਚਲਿਆ ਜਾਵੇ। ਸਭ ਮੈਂ ਹੋਵੇ ਹਾਸ ਹਮਾਰਾ ਤੋਹ ਨਾ ਲੱਗੇ ਇਹਾਂ ਕੁਛ ਬਾਰਾ। ਰਿਸ਼ਤੇਦਾਰ ਮਾਤਾ ਪਿਤਾ ਸਾਰੇ ਦੇ ਸਾਰੇ ਸਮਝਾਉਂਦੇ ਨੇ ਕਿ ਲਾਵਾਂ ਲੈਣ ਲੱਗਿਆਂ ਕੋਈ ਦੇਰੀ ਨਹੀਂ ਲੱਗਣੀ, ਛੇਤੀ ਹੀ ਲਾਵਾਂ ਪੂਰੀਆਂ ਹੋ ਜਾਣਗੀਆਂ, ਪਰ ਜੇਕਰ ਤੂੰ ਇਸੇ ਤਰੀਕੇ ਦੇ ਨਾਲ ਅੱਧ ਵਿਚਕਾਰ ਹੀ ਛੱਡ ਕੇ ਚਲਾ ਗਿਆ ਤੇ ਲੋਕਾਂ ਦੇ ਵਿੱਚ ਬੜਾ ਸਾਡਾ ਮਜ਼ਾਕ ਉੱਡੇਗਾ, ਲੋਕੀ ਮਖੌਲ ਕਰਨਗੇ। ਸਿੱਖ ਯਾਰ ਸਤੀ ਸਮਾਨ ਪਛਾਨੋ ਨੈਕ ਮੋਰੇ ਮਨ ਧਰਮ ਸੁਹਾਨੋ। ਜੋਗਾ ਸਿੰਘ ਨੇ ਆਖਿਆ ਕਿ ਸਿੱਖ ਦੇ ਵਿੱਚ ਤੇ ਸਤੀ ਦੇ ਵਿੱਚ ਇੱਕੋ ਸਮਾਨਤਾ ਹੁੰਦੀ ਹੈ, ਭਾਵ ਕਿ ਜਿਵੇਂ ਸਤੀ ਹੁੰਦੀ ਹੈ ਉਸੇ ਤਰ੍ਹਾਂ ਸਿੱਖ ਹੁੰਦਾ ਹੈ। ਨੈਕ ਮੋਰੇ ਮਨ ਧਰਮ ਸੁਹਾਨੋ, ਜੇਕਰ ਰਤਾ ਵੀ ਹੁਕਮ ਦੇ ਵਿੱਚ ਫਰਕ ਪਾ ਦਿੰਦਾ ਹੈ ਤੇ ਫਿਰ ਸਿੱਖ ਨਹੀਂ ਰਹਿ ਜਾਂਦਾ, ਇਸ ਕਰਕੇ ਉਹਦਾ ਧਰਮ ਵਿਨਾਸ਼ ਹੋ ਜਾਂਦਾ। ਜਿਸ ਤਰ੍ਹਾਂ ਕਿ ਸਤੀ ਦਾ ਧਰਮ ਹੈ ਕਿ ਚਿਖਾ ਜੇਕਰ ਪਤੀ ਦੀ ਬਲ ਰਹੀ ਹੈ ਤੇ ਨਾਲ ਉਹ ਵੀ ਬੈਠ ਕੇ ਸੜੇਗੀ, ਇਸੇ ਤਰੀਕੇ ਦੇ ਨਾਲ ਜੇਕਰ ਸਤਿਗੁਰਾਂ ਦਾ ਹੁਕਮ ਆ ਗਿਆ ਤੇ ਮੈਂ ਹੁਕਮ ਨੂੰ ਰਤਾ ਪਰ ਵੀ ਫੇਰ ਨਹੀਂ ਸਕਦਾ, ਮੈਂ ਤੇ ਇੱਥੋਂ ਹੀ ਹੁਣੇ ਹੀ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸਤਿਗੁਰਾਂ ਦਾ ਜਾ ਕੇ ਦਰਸ਼ਨ ਕਰਾਂਗਾ। ਇਹ ਪਟਕਾ ਲਿਓ ਫੇਰੇ ਦੇਹੋ, ਮੁਝ ਸੋ ਬਾਕ ਨ ਕਛੂ ਕਰੇ ਹੋ। ਜੋਗਾ ਸਿੰਘ ਨੇ ਗੰਢ ਚਿਤਰਾਵੇ ਦਾ ਜਿਹੜਾ ਉਹ ਕੱਪੜਾ ਸੀ, ਜਿਹੜਾ ਪਰਣਾ ਸੀ, ਉਹਨੂੰ ਲਾ ਦਿੱਤਾ। ਕਹਿੰਦਾ ਹੈ ਕਿ ਇਸ ਗੰਢ ਚਿਤਰਾਵੇ ਦੇ ਕੱਪੜੇ ਦੇ ਨਾਲ ਹੀ ਤੁਸੀਂ ਫੇਰੇ ਦੇ ਦੋ, ਮੈਨੂੰ ਨਾ ਕੁਝ ਆਖੋ ਤੇ ਨਾ ਹੀ ਮੇਰੇ ਤੋਂ ਕੁਝ ਸੁਣੋ। ਇਮ ਕਹਿ ਘਰ ਗੁਰ ਦਿਸ਼ ਪਗ ਡਾਲਾ, ਤਾਤ ਕਾਲ ਪ੍ਰਭ ਓਰ ਪਧਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਕਹਿ ਕੇ ਉਸੇ ਵੇਲੇ ਉਹਨੇ ਆਪਣੇ ਚਰਨ ਨੂੰ ਸਤਿਗੁਰਾਂ ਵਾਲੇ ਰਸਤੇ ਦੇ ਉੱਤੇ ਪਾ ਦਿੱਤਾ, ਛੇਤੀ ਦੇ ਨਾਲ ਹੀ ਉੱਠ ਕੇ ਤੁਰ ਪਿਆ। ਪੰਥ ਉਲੰਘਤ ਦੁਆਬੇ ਦੇਸ਼ਾ, ਉਤ ਲਾਵਤ ਹੀ ਆਏ ਪਰਵੇਸ਼ਾ। ਰਸਤੇ ਨੂੰ ਤੈਅ ਕਰਦਾ ਕਰਦਾ ਦੁਆਬੇ ਦੇ ਇਲਾਕੇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਹੁੰਚ ਗਿਆ, ਬੜੀ ਛੇਤੀ ਹੀ ਜਾ ਰਿਹਾ ਸੀ। ਔਰ ਹੰਕਾਰ ਹੋਏ ਕੁਛ ਆਵਾ, ਬਾਡੇ ਉੱਤਮ ਮੈਂ ਕਰਮ ਕਮਾਵਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੋਗਾ ਸਿੰਘ ਦੀ ਪ੍ਰੀਖਿਆ ਕਰਨੀ ਸੀ, ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਰਾ ਕੌਤਕ ਰਚਿਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਜੋਗੇ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ। ਬਾਡੇ ਉੱਤਮ ਮੈਂ ਕਰਮ ਕਮਾਇਆ, ਭਾਵ ਕਿ ਮੈਂ ਬਹੁਤ ਉੱਤਮ ਜਿਹੜਾ ਕਰਮ ਹੈ ਨਾ ਉਹ ਕੀਤਾ। ਅਪਰ ਕੌਣ ਇਸ ਬਿਦ ਕਰ ਸਕੈ, ਪ੍ਰਥਮ ਮਿਲਣ ਤ੍ਰਿਆ ਤਜ ਗੁਰ ਤਕੈ। ਜੋਗਾ ਸਿੰਘ ਮਨ ਦੇ ਵਿੱਚ ਵਿਚਾਰਦਾ ਹੈ ਕਿ ਇਸ ਤਰ੍ਹਾਂ ਦਾ ਕੰਮ ਮੇਰੇ ਤੋਂ ਬਗੈਰ ਹੋਰ ਕੌਣ ਕਰ ਸਕਦਾ ਸੀ, ਕਿ ਮੇਰੀ ਜਗ੍ਹਾ ਦੇ ਉੱਤੇ ਜੇਕਰ ਕੋਈ ਹੋਰ ਹੁੰਦਾ ਤੇ ਆਪਣੀ ਔਰਤ ਨੂੰ ਛੱਡ ਕੇ, ਫੇਰਿਆਂ ਨੂੰ ਛੱਡ ਕੇ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਕਦੇ ਵੀ ਨਾ ਤੁਰਦਾ। ਇਹ ਮੈਂ ਹੀ ਸਾਂ ਜਿਨ੍ਹੇ ਸਤਿਗੁਰਾਂ ਦੇ ਹੁਕਮ ਨੂੰ ਦ੍ਰਿੜਤਾ ਦੇ ਨਾਲ ਮੰਨਿਆ ਕਿ ਫੇਰਿਆਂ ਨੂੰ ਵਿੱਚੇ ਛੱਡ ਕੇ ਮੈਂ ਸਤਿਗੁਰਾਂ ਵਾਲੇ ਪਾਸੇ ਤੁਰ ਪਿਆ। ਹੋਤੋ ਸ਼ੁੱਧ ਔਰ ਭਾਇਓ ਵਿਕਾਰਾ, ਸ੍ਰੀ ਪ੍ਰਭ ਸੋ ਨਹੀਂ ਸਕੇ ਸਹਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੁੱਧ ਹਿਰਦਾ ਸੀ ਭਾਈ ਜੋਗੇ ਦਾ, ਪਰ ਇਸ ਵੇਲੇ ਮਨ ਦੇ ਵਿੱਚ ਹੰਕਾਰ ਦਾ ਵਿਕਾਰ ਪੈਦਾ ਹੋ ਗਿਆ। ਸ੍ਰੀ ਪ੍ਰਭ ਸੋ ਨਹੀਂ ਸਕੇ ਸਹਾਰਾ, ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੰਕਾਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਵੀ ਸਹਿਣ ਨਹੀਂ ਕਰਦੇ। ਨਿਜ ਮਾਇਆ ਤਵ ਪ੍ਰੇਰਨ ਕਰੀ, ਜਿਸ ਤੇ ਸਿੱਖ ਕੀ ਸ਼ੁਭ ਮਤ ਹਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੀ ਮਾਇਆ ਦੇ ਨਾਲ ਐਸਾ ਪ੍ਰੇਰ ਦਿੱਤਾ ਭਾਈ ਜੋਗੇ ਦੇ ਮਨ ਨੂੰ ਕਿ ਜੋਗਾ ਰਤਾ ਵੀ ਗੱਲ ਤੋਂ ਫਿਰ ਨਾ ਸਕਿਆ, ਭਾਵ ਕਿ ਉਹਦੀ ਮਤ ਮਾਰੀ ਗਈ। ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ ਕਿ ਮੇਰੇ ਵਰਗਾ ਹੁਕਮ ਮੰਨਣ ਵਾਲਾ ਹੋਰ ਦੂਜਾ ਕੋਈ ਵੀ ਨਹੀਂ ਹੋਵੇਗਾ। ਦੇਸ਼ ਦੁਆਬੇ ਪੁਰ ਹੁਸ਼ਿਆਰ, ਰਹੇ ਉਹ ਜਾਮਨੀ ਡੇਰੋ ਡਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਆਬੇ ਦੇ ਇਲਾਕੇ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਜਦੋਂ ਪਹੁੰਚਿਆ ਤੇ ਰਾਤ ਹੋ ਗਈ, ਇਸ ਕਰਕੇ ਰਾਤ ਨੂੰ ਬਤੀਤ ਕਰਨ ਦੇ ਵਾਸਤੇ ਭਾਈ ਜੋਗੇ ਨੇ ਉੱਥੇ ਡੇਰਾ ਲਾ ਲਿਆ। ਜਹ ਸੰਧਿਆ ਕੋ ਬੈਠਿਓ ਸੋਏ, ਸਨਮੁਖ ਬੇਸਿਆ ਤਹਾਂ ਖੜੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਡੇਰਾ ਲਾਇਆ ਸੀ ਉੱਥੇ ਸਾਹਮਣੇ ਹੀ ਇੱਕ ਵੇਸਵਾ ਦਾ ਘਰ ਸੀ, ਚੁਬਾਰੇ ਦੇ ਕਮਰੇ ਦੇ ਵਿੱਚ ਵੇਸਵਾ ਰਹਿੰਦੀ ਸੀ। ਆਪਣੇ ਸਦਨ ਚੜੀ ਤਿੰਨ ਦੇਖੀ, ਮਦਨ ਬ੍ਰਿਤੀ ਔਰ ਬੜੀ ਵਸ਼ੇਖੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਜੋਗਾ ਬੈਠਾ ਸੀ, ਇਹਦੇ ਦੇਖਦਿਆਂ ਦੇਖਦਿਆਂ ਉਹ ਜਿਹੜੀ ਵੇਸਵਾ ਸੀ ਉਹ ਆਪਣੇ ਚਵਾਰੇ ਦੀਆਂ ਪੌੜੀਆਂ ਚੜੀ ਤੇ ਦੇਖਦਿਆਂ ਸਾਰ ਹੀ ਇਹਦੇ ਮਨ ਦੀ ਬਿਰਤੀ ਬਦਲ ਗਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਕਾਮ ਪੈਦਾ ਹੋ ਗਿਆ। ਖੋੜਸ ਬਰਸਣ ਕੀ ਤਨ ਰੂਰਾ, ਸੁੰਦਰ ਬਦਨ ਚੰਦ ਜਨ ਪੂਰਾ। ਕਿਸ ਤਰ੍ਹਾਂ ਦੀ ਵੇਸਵਾ ਦੀ ਸੁੰਦਰਤਾ ਆਈ ਸੀ ਉਹਦਾ ਕਵੀ ਜੀ ਨੇ ਬਿਆਨ ਕੀਤਾ। ਕਵੀ ਜੀ ਲਿਖਦੇ ਨੇ ਕਿ 16 ਵਰਿਆਂ ਦੀ ਵੇਸਵਾ ਸੀ ਜਿਹਦਾ ਸਰੀਰ ਬੜਾ ਸੁੰਦਰ ਸੀ, ਸੁੰਦਰ ਬਦਨ ਚੰਦ ਜਨ ਪੂਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਆਖਿਆ ਜਾ ਸਕਦਾ ਕਿ ਜਿਵੇਂ ਪੁੰਨਿਆਂ ਦਾ ਚੰਦਰਮਾ ਹੋਵੇ। ਲਿਖਿਆ 16 ਕਲਾ, ਪੂਰਨ ਚੰਦ 16 ਕਲਾ ਦਾ ਹੁੰਦਾ ਹੈ ਕਿਉਂਕਿ 16 ਵਰੇ ਦੀ ਉਮਰ ਕਹਿਣ ਦੇ ਵਿੱਚ ਪੂਰਨ ਜਵਾਨੀ ਦਾ ਕਟਾਕ ਰੱਖਿਆ ਹੈ ਕਵੀ ਜੀ ਨੇ, ਇਸ ਕਰਕੇ ਉਹਨਾਂ ਨੇ ਐਸੀ ਗੱਲ ਲਿਖੀ ਹੈ। ਸੁੰਦਰ ਬਦਨ ਚੰਦ ਜਨ ਪੂਰਾ, ਭਾਵ ਕੇ ਜਿਵੇਂ ਪੁੰਨਿਆਂ ਦਾ ਚੰਦਰਮਾ ਹੁੰਦਾ ਹੈ ਇਸ ਤਰ੍ਹਾਂ ਦਾ ਉਹਦਾ ਮੁਖੜਾ। ਦ੍ਰਿਗ ਮ੍ਰਿਗ ਸੇ ਸ੍ਰਿੰਗ ਗਰ ਮੈਂ ਸੋਹਤ, ਅਤਰ ਲਗਿਓ ਬੋਲਤ ਮਨ ਮੋਹਤ। ਇਸ ਤੋਂ ਇਲਾਵਾ ਉਸ ਵੇਸਵਾ ਦੀਆਂ ਜਿਹੜੀਆਂ ਅੱਖਾਂ ਨੇ ਉਹ ਹਿਰਣੀ ਦੇ ਵਰਗੀਆਂ ਨੇ ਕਿਉਂਕਿ ਹਿਰਣ ਦੀਆਂ ਅੱਖਾਂ ਨੂੰ ਸਾਰਿਆਂ ਤੋਂ ਸੁੰਦਰ ਮੰਨਿਆ ਗਿਆ। ਹਿਰਣੀ ਵਰਗੀਆਂ ਉਸ ਦੀਆਂ ਅੱਖਾਂ ਨੇ। ਇਸ ਤੋਂ ਇਲਾਵਾ ਗਲ ਦੇ ਵਿੱਚ ਸੁੰਦਰ ਮੋਤੀਆਂ ਦੀ ਮਾਲਾ ਉਹਨੇ ਪਾਈ ਹੋਈ ਹੈ। ਇਸ ਤੋਂ ਇਲਾਵਾ ਖੁਸ਼ਬੂਦਾਰ ਜਿਹੜਾ ਅਤਰ ਹੈ ਉਹਨੇ ਸਰੀਰ ਦੇ ਉੱਤੇ ਲਾਇਆ ਹੋਇਆ ਜਿਹਦੀ ਦੂਰ ਤੱਕ ਮਹਿਕ ਜਾ ਰਹੀ ਹੈ। ਇਸ ਤੋਂ ਇਲਾਵਾ ਬੜਾ ਮਨ ਨੂੰ ਮੋਹਣ ਵਾਲਾ ਬੋਲ ਬੋਲਦੀ। ਬੇਨੀ ਸਰਪਣ ਕੀ ਸਟਕਾਰੀ, ਚੰਪਕ ਬਰਨੀ ਚੰਚਲ ਪਿਆਰੀ। ਵੇਸਵਾ ਦੀ ਜਿਹੜੀ ਗੁੱਤ ਹੈ ਉਹ ਕਾਲੇ ਨਾਗ ਦੇ ਵਰਗੀ ਲਮਕਦੀ ਹੈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬੜੀ ਚੰਚਲ ਹੈ ਤੇ ਮਨ ਨੂੰ ਮੋਹਣ ਵਾਲੀ ਪਿਆਰੀ। ਕਹੋ ਕਹਾਂ ਲਗ ਸੁੰਦਰ ਤਾਈ, ਸਿੰਘ ਪਿਖਤ ਮਨ ਰਹਿਓ ਲਭਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਵੇਸਵਾ ਦੀ ਸੁੰਦਰਤਾਈ ਨੂੰ ਕਿੱਥੋਂ ਤੱਕ ਲਿਖ ਕੇ ਬਿਆਨ ਕਰਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋਗਾ ਸਿੰਘ ਦਾ ਮਨ ਲੁਬਾਏਮਨ ਹੋ ਗਿਆ ਵੇਸਵਾ ਦੇ ਉੱਤੇ। ਮਿਲੋ ਜਾਮਣੀ ਮੈਂ ਇਹ ਸੰਗ, ਕਰੋ ਕੇਲ ਮਦ ਹਰੋ ਅਨੰਗ। ਜੋਗਾ ਸਿੰਘ ਨੇ ਮਨ ਦੇ ਵਿੱਚ ਵਿਚਾਰ ਬਣਾ ਲਿਆ ਹੈ ਕਿ ਰਾਤ ਦੇ ਵੇਲੇ ਮੈਂ ਇਹਦੇ ਕੋਲ ਜਾਵਾਂਗਾ ਤੇ ਆਪਣਾ ਜਿਹੜਾ ਕਾਮ ਦਾ ਮਦ ਹੈ, ਜਿਹੜਾ ਹੰਕਾਰ ਹੈ, ਉਹਨੂੰ ਦੂਰ ਕਰਾਂਗਾ।
ਪਾਰੀ ਰਾਤ ਬੀਤੀ ਇੱਕ ਜਾਮ, ਨੀਠ ਨੀਠ ਤਨ ਪੀੜਤ ਕਾਮ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਸਾਂ ਮਸਾਂ ਹੀ ਉਸਨੇ ਰਾਤ ਦਾ ਇੱਕ ਪਹਿਰ ਬਤੀਤ ਕੀਤਾ।
ਪਾਇਓ ਤਿਆਰ ਲੇ ਧਨ ਕੋ ਚਲਿਓ, ਚਿਤ ਚਾਹਤ ਅਤ ਤਿਹ ਸੋ ਮਿਲਿਓ।
ਕਿਉਂਕਿ ਵੇਸਵਾ ਨੂੰ ਮਿਲਣ ਦਾ ਬਹੁਤਾ ਹੀ ਜ਼ਿਆਦਾ ਉਹਦਾ ਚਿੱਤ ਕਰਦਾ ਹੈ, ਇਸ ਕਰਕੇ ਰਾਤ ਜਦੋਂ ਇੱਕ ਪਹਿਰ ਬੀਤੀ ਤੇ ਫੇਰ ਮਾਇਆ ਨੂੰ ਨਾਲ ਲੈ ਕੇ ਵੇਸਵਾ ਦੇ ਚੁਆਰੇ ਵੱਲ ਤੁਰ ਪਿਆ।
ਸਿੱਖ ਕੀ ਦਸ਼ਾ ਗੁਰੂ ਤਵ ਜਾਨੀ, ਭਰਮਿਓ ਕਰੈ ਧਰਮ ਕੀ ਹਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋਗਾ ਸਿੰਘ ਦੇ ਮਨ ਦੀ ਦਸ਼ਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੋ ਕਿ ਅੰਤਰਜਾਮੀ ਨੇ ਸਤਿਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਜਾਣ ਲਿਆ। ਮਨ ਦੇ ਵਿੱਚ ਸਤਿਗੁਰੂ ਜੀ ਵਿਚਾਰਦੇ ਨੇ ਭਰਮਿਓ ਕਰੈ ਧਰਮ ਕੀ ਹਾਨੀ, ਜੋਗਾ ਸਿੰਘ ਭਰਮ ਗਿਆ ਹੈ, ਇਹ ਧਰਮ ਦੀ ਹਾਨੀ ਕਰੇਗਾ, ਧਰਮ ਨੂੰ ਠੇਸ ਲਾਏਗਾ।
ਜੇ ਅਬ ਹਮ ਨ ਬਚਾਵੇ ਜਾਏ, ਅਪਰਿਆਣ ਕੋ ਕਰੈ ਸਹਾਏ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਜੇਕਰ ਇਸ ਵੇਲੇ ਅਸੀਂ ਜਾ ਕੇ ਜੋਗਾ ਸਿੰਘ ਦੇ ਧਰਮ ਦੀ ਰੱਖਿਆ ਨਹੀਂ ਕਰਦੇ ਤੇ ਫੇਰ ਸਾਡੇ ਤੋਂ ਬਗੈਰ ਉਹਦਾ ਸਹਾਇਕ ਹੁਣ ਕੌਣ ਬਣੇਗਾ।
ਧਰਮ ਨਸੇ ਸਿੱਖੀ ਨਹੀਂ ਰਹੇ, ਸਿੱਖੀ ਬਿਨਾ ਨਰਕ ਕੋ ਲਹੇ।
ਸਤਿਗੁਰੂ ਗੋਬਿੰਦ ਸਿੰਘ ਜੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਜੇਕਰ ਵੇਸਵਾ ਨੂੰ ਰਮੇਗਾ ਧਰਮ ਨਸ ਜਾਏਗਾ, ਧਰਮ ਖਤਮ ਹੋ ਜਾਏਗਾ, ਤੇ ਜਦੋਂ ਧਰਮ ਖਤਮ ਹੋ ਜਾਂਦਾ ਫਿਰ ਸਿੱਖੀ ਨਹੀਂ ਰਹਿੰਦੀ। ਤੇ ਸਤਿਗੁਰੂ ਜੀ ਵਿਚਾਰਦੇ ਨੇ ਜਦੋਂ ਸਿੱਖੀ ਫਿਰ ਨਹੀਂ ਰਹਿੰਦੀ ਤੇ ਫਿਰ ਨਰਕਾਂ ਦੇ ਵਿੱਚ ਪਹੁੰਚਦਾ ਹੈ ਉਹ ਸਿੱਖ।
ਔਚਕ ਜਬ ਬਿਕਾਰ ਕੋ ਹੋਏ, ਉਚਿਤ ਬਚਾਵਣ ਗੁਰ ਕੋ ਸੋਏ। ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਜੀ ਮਨ ਦੇ ਵਿੱਚ ਵਿਚਾਰ ਕਰਦੇ ਨੇ, ਅਚਾਨਕ ਜੇਕਰ ਵਿਕਾਰ ਸਿੱਖ ਦੇ ਮਨ ਦੇ ਵਿੱਚ ਪੈਦਾ ਹੋ ਜਾਵੇ ਤੇ ਗੁਰੂ ਦਾ ਕਰਮ ਬਣਦਾ ਹੈ, ਗੁਰੂ ਦਾ ਕੰਮ ਬਣਦਾ ਹੈ ਕਿ ਸਿੱਖ ਦੇ ਵਿਕਾਰ ਨੂੰ ਦੂਰ ਕਰਕੇ ਉਸ ਨੂੰ ਪਾਪ ਕਰਨ ਤੋਂ ਬਚਾਵੇ। ਇਮ ਵਿਚਾਰ ਕਰ ਸਿਰ ਜਗਨਨਾਥਾ, ਕੰਚਨ ਆਸਾ ਗਹਿ ਕਰ ਹਾਥਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਮਨ ਦੇ ਵਿੱਚ ਵਿਚਾਰ ਬਣਾਇਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਸੋਨੇ ਦਾ ਡੰਡਾ ਆਪਣੇ ਹੱਥ ਦੇ ਵਿੱਚ ਫੜਿਆ।
ਜਾਮਾ ਬਹੁ ਪਾਲਣ ਕੋ ਪਾਏ, ਬੇਸਵਾ ਦਵਾਰ ਖੜੋਤੇ ਜਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਾ ਜ਼ਿਆਦਾ ਕਲੀਆਂ ਦਾ ਇੱਕ ਵੱਡਾ ਸਾਰਾ ਚੋਲਾ ਪਹਿਨਿਆ ਹੈ, ਵੈਸਵਾ ਦੇ ਦਰਵਾਜੇ ਦੇ ਬਾਹਰ ਜਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਖਲੋ ਗਏ ਨੇ। ਮਾਨੋ ਕਿ ਉਹਨਾਂ ਨੂੰ ਵੇਖਣ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿਸੇ ਰਾਜੇ ਦਾ ਕੋਈ ਸੈਨਿਕ ਹੋਵੇ, ਕਿਉਂਕਿ ਰਾਜੇ ਅਮੀਰ ਹੁੰਦੇ ਨੇ। ਜੇਕਰ ਸੈਨਿਕ ਦੇ ਹੱਥ ਦੇ ਵਿੱਚ ਸੋਨੇ ਦਾ ਡੰਡਾ ਹੋਵੇ ਤੇ ਇਸ ਤਰ੍ਹਾਂ ਹੀ ਮਾਲੂਮ ਹੁੰਦਾ ਕਿ ਕਿਸੇ ਵੱਡੇ ਰਾਜੇ ਦਾ ਇਹ ਪਹਿਰੇਦਾਰ ਹੋਵੇਗਾ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਰੂਪ ਨੂੰ ਬਦਲਿਆ, ਇੱਕ ਸੈਨਿਕ ਦੇ ਵਾਂਗ ਰੂਪ ਨੂੰ ਧਾਰਨ ਕਰਕੇ ਤੇ ਵੇਸਵਾ ਦੇ ਦਰਵਾਜੇ ਦੇ ਬਾਹਰ ਸੋਨੇ ਦੇ ਡੰਡੇ ਨੂੰ ਹੱਥ ਦੇ ਵਿੱਚ ਫੜ ਕੇ ਖਲੋ ਗਏ।
ਜੋਗਾ ਸਿੰਘ ਦੇਖ ਹਟ ਰਹੇ ਹੋ, ਨਿਪ ਕੋ ਚੋਵ ਦਾਰ ਉਰ ਲਹਿਓ।
ਜਦੋਂ ਜੋਗਾ ਸਿੰਘ ਲਾਗੇ ਪਹੁੰਚਿਆ ਤੇ ਜੋਗਾ ਸਿੰਘ ਨੇ ਦੇਖਿਆ ਕਿ ਕੋਈ ਪਹਿਰੇਦਾਰ ਖਲੋਤਾ ਹੈ।
ਨਿਪ ਕੋ ਚੋਵ ਦਾਰ ਉਰ ਲਹਿਓ
ਤੇ ਜੋਗਾ ਸਿੰਘ ਨੇ ਦੇਖ ਕੇ ਆਪਣੇ ਮਨ ਦੇ ਵਿੱਚ ਇਹੀ ਅਨੁਮਾਨ ਲਾਇਆ ਹੈ ਕਿ ਕੋਈ ਰਾਜੇ ਦਾ ਚੋਵਦਾਰ ਹੈ, ਰਾਜੇ ਦਾ ਪਹਿਰੇਦਾਰ ਹੈ।
ਇਸ ਕੋ ਸਵਾਮੀ ਅੰਤਰ ਹੋਏ, ਮੋ ਸੰਗ ਮਿਲੋ ਨਹੀਂ ਕਿਮ ਸੋਏ।
ਜੋਗਾ ਸਿੰਘ ਨੇ ਮਨ ਦੇ ਵਿੱਚ ਵਿਚਾਰ ਕੀਤੇ ਕਿ ਇਹਦਾ ਜਿਹੜਾ ਸਵਾਮੀ ਹੈ, ਪਹਿਰੇਦਾਰ ਦਾ ਜਿਹੜਾ ਮਾਲਕ ਰਾਜਾ ਹੈ, ਉਹ ਵੇਸਵਾ ਦੇ ਕੋਲ ਅੰਦਰ ਹੋਵੇਗਾ, ਇਸ ਕਰਕੇ ਮੈਨੂੰ ਇਹਨੇ ਅੰਦਰ ਲੰਘਣ ਨਹੀਂ ਦੇਣਾ, ਇਸ ਤੋਂ ਇਲਾਵਾ ਰਾਜਾ ਵੀ ਵੇਸਵਾ ਦੇ ਕੋਲ ਹੈ।
ਚਲੇ ਉਹ ਜਾਏ ਜਾਵੇ ਇਹ ਨਿਜ ਡੇਰੇ, ਮਿਲੋ ਆਏ ਬੇਸਾਸੋਂ ਫੇਰੇ।
ਜੋਗਾ ਸਿੰਘ ਨੇ ਮਨ ਦੇ ਵਿੱਚ ਵਿਚਾਰਿਆ ਕਿ ਜਦੋਂ ਰਾਜਾ ਚਲਿਆ ਜਾਵੇਗਾ ਆਪਣੇ ਡੇਰੇ ਦੇ ਵਿੱਚ, ਆਪਣੇ ਮਹਿਲਾਂ ਦੇ ਵਿੱਚ, ਤੇ ਉਹਦੇ ਜਾਣ ਤੋਂ ਪਿੱਛੋਂ ਮੈਂ ਫਿਰ ਵੇਸਵਾ ਨੂੰ ਆਣ ਕੇ ਮਿਲਾਂਗਾ।
ਇਮ ਵਿਚਾਰ ਨਿਜ ਹੈ ਕਿ ਪਾਸ, ਥਿਰੇ ਉਹ ਜਾਏ ਤ੍ਰਿਆ ਮਿਲਵੇ ਆਸ।
ਇਸ ਤਰ੍ਹਾਂ ਦੀ ਵਿਚਾਰ ਕਰਕੇ ਜੋਗਾ ਸਿੰਘ ਉੱਥੇ ਪਹੁੰਚ ਗਿਆ ਜਿੱਥੇ ਉਸਨੇ ਆਪਣਾ ਡੇਰਾ ਲਾਇਆ ਸੀ, ਜਿੱਥੇ ਉਸਨੇ ਆਪਣੇ ਘੋੜੇ ਨੂੰ ਵੀ ਬੰਨਿਆ ਸੀ।
ਥਿਰੇ ਉਹ ਜਾਏ ਤ੍ਰਿਆ ਮਿਲਵੇ ਆਸ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾ ਕੇ ਬੈਠ ਤੇ ਗਿਆ ਹੈ, ਪਰ ਵੇਸਵਾ ਨੂੰ ਮਿਲਣ ਦੀ ਜਿਹੜੀ ਆਸ ਹੈ ਉਹ ਅਜੇ ਵੀ ਲੱਗੀ ਹੋਈ।
ਬੀਤੇ ਜਾਮ ਬਹੁਰ ਚਲ ਗਯੋ, ਚੋਵਦਾਰ ਸੋ ਹੇਰਤ ਪਯੋ।
ਜਦੋਂ ਇੱਕ ਪਹਿਰ ਹੋਰ ਬਤੀਤ ਹੋਇਆ ਤੇ ਦੁਬਾਰਾ ਫੇਰ ਵੇਸਵਾ ਦੇ ਡੇਰੇ ਦੇ ਲਾਗੇ ਪਹੁੰਚਿਆ ਹੈ ਜੋਗਾ ਸਿੰਘ, ਪਰ ਕੀ ਆਣ ਕੇ ਦੇਖਦਾ ਹੈ ਕਿ ਅਜੇ ਵੀ ਉਹ ਜਿਹੜਾ ਪਹਿਰੇਦਾਰ ਹੈ, ਉਹ ਜਿਹੜਾ ਚੋਬਦਾਰ ਹੈ, ਉੱਥੇ ਖਲੋਤਾ।
ਮਨ ਮੁਰ ਜਾਏ ਦੁਖੀ ਹੋਏ ਮੁਰਿਓ, ਅਵਲੋ ਨਹੀਂ ਮਹਿਪਾਲ ਨਿਕਰਿਓ।
ਜੋਗਾ ਸਿੰਘ ਦਾ ਮਨ ਮੁਰਝਾ ਗਿਆ, ਬੜਾ ਦੁਖੀ ਹੋਇਆ, ਦੁਖੀ ਹੋ ਕੇ ਦੁਬਾਰਾ ਪਿਛਾ ਨੂੰ ਮੁੜਿਆ। ਮਨ ਦੇ ਵਿੱਚ ਸੋਚਦਾ ਅਬਲੋ ਨਹੀਂ ਮਹੀ ਪਾਲ ਨੇ ਕਰਿਓ, ਲੱਗਦਾ ਕਿ ਅਜੇ ਤੱਕ ਵੀ ਰਾਜਾ ਅੰਦਰੋਂ ਬਾਹਰ ਨਹੀਂ ਨਿਕਲਿਆ, ਇਸੇ ਕਰਕੇ ਰਾਜੇ ਦਾ ਚੋਬਦਾਰ ਅਜੇ ਦਰਵਾਜੇ ਤੇ ਖਲੋਤਾ ਹੈ, ਇਹ ਅਜੇ ਗਿਆ ਨਹੀਂ ਹੈ। ਪਹਿਰੇਦਾਰ ਅਜੇ ਹਿਲਿਆ ਨਹੀਂ ਹੈ, ਹਿਲਦਾ ਕਿਉਂ? ਕਿਉਂਕਿ ਉੱਥੇ ਜੋਗਾ ਸਿੰਘ ਨੂੰ ਰੋਕਣ ਦੇ ਵਾਸਤੇ ਹੀ ਖਲੋਤਾ ਹੋਇਆ ਸੀ।
ਗਾਇਓ ਬਿਸੂਰਤ ਹੈ ਕਿ ਤੀਰ, ਤਿਉਂ ਤਿਉਂ ਲੱਗੇ ਕਾਮ ਕੇ ਤੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਝੁਰਦਾ ਹੋਇਆ ਆਪਣੀ ਜਗ੍ਹਾ ਦੇ ਉੱਤੇ ਵਾਪਸ ਪਰਤ ਰਿਹਾ। ਕਵੀ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਪਿਛਾਂ ਨੂੰ ਕਦਮ ਪੁੱਟਦਾ ਹੈ, ਤਿਵੇਂ ਤਿਵੇਂ ਕਾਮ ਦੇ ਤਿੱਖੇ ਤੀਰ ਲੱਗਦੇ ਨੇ ਤੇ ਦੁਖੀ ਕਰਦੇ ਨੇ।
ਇਹ ਨਿਕਸੈ ਜਬ ਭੂਪ ਬਿਲੰਦ,
मिलो त्रियासो देह अनंग।
कवि संतोख सिंह जी लिखते ने कि मन दे विच जोगा सिंह विचारदा है कि जदों ये वड्डा राजा बाहर निकलेगा जावेगा ते फिर मैं जाके इस वेसवा नू मिलांगा।
एक जाम जब रात रही है जागत बैठे कात लही है।
कवि संतोख सिंह जी लिखते ने कि दा तकदया तकदया जागदा बैठा रहा। एक जाम जब रात रही है सारी रात बतीत हो गई उड़ी करदया करदया एक पहर रात बाकी रह गई।
तन ले कर त्रिया द्वारे गयो चोबदार थिर हेरत पायो।
एक पहर रात रहिंदी सी जिनू आपां अमृत वेला कह देने आ। उस वेले पैसिआं नू ना लैके ते पहुंचिया है वेसवा दे घर दे लागे पर की देखदा है चोबदार थिर हेरत पायो। अजे भी उही चोबदार उही पहरेदार उसे तरह वेसवा दे दरवाजे दे बाहर खलोता।
बहु दुख पाए हट्यो मुर जायो कौन पीस पर बहु बिर मायो।
दुख नू पाके तीजी वारी जदों पिछा नू मुड़िया बड़ा मुरझाया। जोगे ने मन दे विच विचारिया को निप इस पर बहु बिरमायो केड़ा ऐसा राजा है कि जेड़ा वेसवा दे उते इना ही ज्यादा लोभ दे विच आ गया इना ज्यादा लुभायमान हो गया कि रात सारी बतीत हो गई है अजे तक वो बाहर नहीं निकले।
नहीं निकस्यो त्रै पहर बिताए अभी है चार करी ठहराए।
कवि संतोख सिंह जी लिखते ने कि जोगा सिंह विचारदा है कि तीन पहर बतीत हो गए ने अजे तक बाहर नहीं आया अब यह चार करी ठहराए। कवि संतोख सिंह जी लिखते ने कि विचारिया जोगा सिंह ने कि हुण चार कु घड़िया बाकी ठहरेगा क्योंकि उदों बाद ते दिन चढ़ जाएगा इस करके बाहर ते आना ही पाएगा राजे नू।
निकस जाएगो अपने सदन तब मैं मिलो हारो मद मदन।
जदों निकलेगा दिन दे वेले बाहर ते फिर जोगा सिंह कहिंदा है कि मैं एक बारी जरूर वेसवा नू जाके मिलांगा।
निज डेरे पुण बैठो जाए रही रात जब गई बिहाए।
कवि संतोख सिंह जी लिखते ने कि जदों दोबारा अपने लाए हुए डेरे वाली जगह दे उते जाके बह गया रही रात जब गई बिहाई जड़ी रहिंदी रात सी जदों भी सारी दी सारी बतीत हो गई भाव के जदों सवेरा चढ़ गए।
अरणोदय को समो पहुचा बहु मन मत ते मिलबो रुचा।
कवि संतोख सिंह जी लिखते ने कि जदों अरणोदय हो गया भाव के जदों थोड़ा जा सूरज दा चढ़ा होया
बहु मन मत ते मिलबे रुचा
भाव के काम जिदे मन दे विच अजे भी प्रबल सी।
तब पी चोबदार सो खरियो हट कर आए तिमर तब टरियो।
फिर कवि संतोख सिंह जी लिखते ने कि जदों गया ते चोबदार अजे भी उथे खलोता सी पहरेदार उथो नहीं सी गया। कवि जी लिखते ने हट कर आए तिमर तब टरियो जदों वापस द्वारा मुड़ के आया ते उस वेले जिहड़ा हनेरा सी ओ खत्म हो गया सी चानना हो गया सी।
तम समेत सिख को अज्ञाना नास्यो पायो प्रगास सो ज्ञाना।
हुण कवि संतोख सिंह जी लिखते ने तम समेत सिख को अज्ञाना भाव के भाई जोगा सिंह दे मन दे विच जिहड़ा अज्ञान है ओ कवि संतोख सिंह जी लिखते ने कि हनेरे वर्गा सी।
नास्यो पयो प्रगास हो ज्ञाना
ते जदों कवि संतोख सिंह जी लिखते ने चानना हो गया ते प्रगास हो गया ते फिर ज्ञान दा भी प्रगास हो गया भाव के जिन्ना चिर रात दा हनेरा सी ਉਨਾ ਚਿਰ ਹੀ ਜੋਗਾ ਸਿੰਘ ਦੇ ਮਨ ਦੇ ਵਿਚ ਅਗਿਆਨ ਦਾ ਹਨੇਰਾ ਸੀ ਤੇ ਉਹ ਪਾਪ ਕਰਨ ਦੇ ਵਾਸਤੇ ਤੁਲਿਆ ਹੋਇਆ ਸੀ ਪਰ ਜਦੋਂ ਦਿਨ ਦਾ ਪ੍ਰਕਾਸ਼ ਹੋ ਗਿਆ ਜਦੋਂ ਦਿਨ ਦਾ ਚਾਨਣਾ ਹੋ ਗਿਆ ਤੇ ਸਾਰਾ ਅਗਿਆਨ ਜੋਗੇ ਦਾ ਦੂਰ ਹੋ ਗਿਆ ਤੇ ਮਨ ਦੇ ਵਿਚ ਗਿਆਨ ਦਾ ਪ੍ਰਕਾਸ਼ ਹੋ ਗਿਆ।
ਬਾਰ ਬਾਰ ਮਨ ਅਦ ਕਿਤਕਾਰਾ ਬੀਤਿਓ ਹੋ ਤੋ ਗਜ਼ਬ ਇਹ ਪਾਰਾ। ਬਾਰ ਬਾਰ ਆਪਣੇ ਮਨ ਨੂੰ ਲਾਣਤਾ ਪਾਉਂਦਾ ਹੈ, ਤਿਰਕਾਰਾਂ ਦਿੰਦਾ ਹੈ। ਬੀਤਿਓ ਹੋਤੋ ਗਜ਼ਬ ਇਹ ਪਾਰਾ, ਬੜੀ ਗਜ਼ਬ ਦੀ ਰਾਤ ਸੀ ਜਿਸ ਰਾਤ ਦੇ ਵਿਚ ਮੈਂ ਪਾਪ ਕਰਨ ਦੇ ਵਾਸਤੇ ਤਿਆਰ ਹੋ ਗਿਆ। ਜੇਕਰ ਮੈਂ ਪਾਪ ਕਰ ਬਹਿੰਦਾ ਤੇ ਬੜਾ ਭਾਰੀ ਕਹਿਰ ਹੋ ਜਾਣਾ ਸੀ। ਸਤਿਗੁਰਾਂ ਨੇ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਬਚਾ ਲਿਆ। ਹੁਣ ਜੋਗਾ ਸਿੰਘ ਦੇ ਇਤਿਹਾਸ ਨੂੰ ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਤੇ ਹਰ ਇੱਕ ਇਤਿਹਾਸਕਾਰ ਨੇ ਆਪਣਾ ਵੱਖਰਾ ਵੱਖਰਾ ਬਿਆਨ ਦਿੱਤਾ ਹੈ। ਹੁਣ ਇਸ ਜਗ੍ਹਾ ਦੇ ਉੱਤੇ ਭਾਈ ਸੰਤੋਖ ਸਿੰਘ ਜੀ ਤੇ ਇਹ ਗੱਲ ਬਿਆਨ ਕਰ ਰਹੇ ਨੇ ਕਿ ਰਾਤ ਦੇ ਹਨੇਰੇ ਦੇ ਕਰਕੇ ਹੀ ਜੋਗੇ ਦੇ ਮਨ ਦੇ ਵਿੱਚ ਅਗਿਆਨ ਸੀ, ਜਿਸ ਕਰਕੇ ਉਹ ਵੇਸਵਾ ਦੇ ਕੋਲ ਜਾਣ ਦੇ ਵਾਸਤੇ ਬੜਾ ਕਾਲਾ ਸੀ। ਪਰ ਜਦੋਂ ਦਿਨ ਚੜ ਗਿਆ ਤੇ ਜੋਗੇ ਦਾ ਮਨ ਦਾ ਜਿਹੜਾ ਅਗਿਆਨ ਸੀ ਉਹ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਆਪ ਹੀ ਦੂਰ ਹੋ ਗਿਆ। ਭਾਵ ਕੇ ਮਨ ਦੇ ਵਿੱਚ ਉਹਦੇ ਪਛਤਾਵਾ ਪੈਦਾ ਹੋ ਗਿਆ। ਪਰ ਕਈ ਕਈ ਇਤਿਹਾਸਕਾਰਾਂ ਨੇ ਇਹ ਵੀ ਗੱਲ ਲਿਖੀ ਹੈ ਕਿ ਜਦੋਂ ਗਿਆ ਅੰਮ੍ਰਿਤ ਵੇਲੇ ਤੇ ਪਹਿਰੇਦਾਰ ਨੇ ਰੋਕਿਆ ਤੇ ਫੇਰ ਜਦੋਂ ਰੋਕਿਆ ਤੇ ਫੇਰ ਜੋਗਾ ਸਿੰਘ ਮੁੜਿਆ ਸੀ। ਇਹ ਆਪੋ ਆਪਣੇ ਇਤਿਹਾਸਕਾਰਾਂ ਦੇ ਵੱਖਰੇ ਵੱਖਰੇ ਖਿਆਲ ਨੇ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਆਪਣੇ ਆਪ ਹੀ ਜੋਗੇ ਦੇ ਮਨ ਦੇ ਵਿੱਚ ਗਿਆਨ ਆ ਗਏ। ਜੇਕਰ ਚੋਬਦਾਰ ਨਹੀਂ ਹੋਤਾ ਇਸ ਮਿਸ ਖਾਤ ਨਰਕ ਮੈਂ ਗੋਤਾ। ਜੋਗਾ ਸਿੰਘ ਹੁਣ ਮਨ ਦੇ ਵਿੱਚ ਵਿਚਾਰਦਾ ਹੈ ਕਿ ਜੇਕਰ ਇਹ ਚੋਬਦਾਰ ਦਰਵਾਜੇ ਦੇ ਉੱਤੇ ਨਾ ਖਲੋਤਾ ਹੁੰਦਾ, ਜੇਕਰ ਕਦੇ ਪਹਿਰੇਦਾਰ ਨਾ ਖਲੋਤਾ ਹੁੰਦਾ ਤੇ ਮੈਂ ਫਿਰ ਗੋਤਾ ਖਾ ਜਾਣਾ ਸੀ ਨਰਕ ਦੇ ਵਿੱਚ। ਪਰ ਖਲੋਤਾ ਕਿਉਂ ਨਾ ਹੁੰਦਾ ਜਿਹੜਾ ਖਲੋਤਾ ਹੀ ਜੋਗੇ ਦੇ ਵਾਸਤੇ। ਮੈਂ ਸਿੱਖੀ ਇਸ ਭਾਂਤ ਕਮਾਈ ਗੁਰ ਟਿਗ ਸੇਵਤ ਰਹਿਓ ਸਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਝੁਰਦਾ ਹੈ, ਬੜਾ ਪਛਤਾਉਂਦਾ ਹੈ ਕਿ ਮੈਂ ਤੇ ਇਸ ਤਰ੍ਹਾਂ ਦੀ ਸਿੱਖੀ ਕਮਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਿ ਬਹੁਤਾ ਚਿਰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਰਹਿ ਕੇ ਸੇਵਾ ਵੀ ਕੀਤੀ।
ਆਇਸਲੇ ਵਿਆਹ ਕੋ ਗਇਓ ਤੈ ਗੁਰ ਹੁਕਮ ਬਿਲੋਕਤ ਪਾਇਓ।
ਸਤਿਗੁਰਾਂ ਦੀ ਆਗਿਆ ਨੂੰ ਪਾ ਕੇ ਫੇਰ ਮੈਂ ਘਰ ਗਿਆ, ਵਿਆਹ ਕਰਵਾਇਆ, ਪਰ ਵਿਆਹ ਵੀ ਪੂਰਾ ਨਹੀਂ ਕਰਵਾਇਆ। ਜੇਕਰ ਸਤਿਗੁਰਾਂ ਦਾ ਹੁਕਮ ਪਹੁੰਚ ਗਿਆ ਤੇ ਮੈਂ ਵਿਆਹ ਵੀ ਵਿੱਚ ਹੀ ਛੱਡ ਕੇ ਸਤਿਗੁਰਾਂ ਦੇ ਹੁਕਮ ਦੀ ਤਾਮੀਲ ਕੀਤੀ ਤੇ ਵਾਪਸ ਮੁੜ ਪਿਆ।
ਖੋੜਸ ਬਰਖਣ ਕੀ ਬਰ ਬਾਲਾ ਵੇਦ ਲੋਕ ਮਤ ਧਰਮ ਬਿਸਾਲਾ।
ਮਨ ਦੇ ਵਿੱਚ ਵਿਚਾਰਦਾ ਹੈ ਕਿ ਮੇਰੀ ਜਿਹੜੀ ਘਰਵਾਲੀ ਸੀ ਉਹ ਵੀ ਜਵਾਨ ਸੀ, ਇਸ ਤੋਂ ਇਲਾਵਾ ਵੈਦਿਕ ਰੀਤੀ ਦੇ ਨਾਲ ਮੇਰਾ ਉਹਦੇ ਨਾਲ ਵਿਆਹ ਹੋਣ ਵਾਲਾ ਸੀ, ਭਾਵ ਕਿ ਧਰਮ ਦੀ ਗੱਲ ਸੀ ਜੇਕਰ ਮੈਂ ਆਪਣੀ ਘਰਵਾਲੀ ਦੇ ਕੋਲ ਰਹਿੰਦਾ।
ਅਸਤਰੀ ਸੰਗ ਪ੍ਰਥਮ ਕੋ ਮੇਲ ਜੋ ਨਿਸ਼ਪਾਪ ਮਦਨ ਕੋ ਕੇਲ।
ਭਾਵ ਕੇ ਆਪਣੀ ਇਸਤਰੀ ਦੇ ਕੋਲ ਮੈਂ ਜਾਂਦਾ ਜਿਹਦੇ ਨਾਲ ਮੈਂ ਪਹਿਲਾਂ ਹੀ ਮਿਲਾਪ ਕਰਨਾ ਸੀ ਤੇ ਜਿਹੜਾ ਮੇਰਾ ਮਿਲਾਪ ਨਿਸ਼ਪਾਪ ਹੋਣਾ ਸੀ। ਭਾਵ ਕੇ ਜਦੋਂ ਔਰਤ ਤੇ ਮਰਦ ਦਾ ਵਿਆਹ ਹੋ ਜਾਂਦਾ ਤੇ ਫਿਰ ਜਦੋਂ ਉਹਨਾਂ ਦਾ ਸੰਬੰਧ ਬਣਦਾ ਤੇ ਫਿਰ ਉਹ ਕੋਈ ਪਾਪ ਵਾਲੀ ਗੱਲ ਨਹੀਂ। ਕਹਿੰਦਾ ਕਿ ਮੈਂ ਉਸ ਵੇਲੇ ਆਪਣੀ ਘਰਵਾਲੀ ਨੂੰ ਛੱਡ ਦਿੱਤਾ ਜਿਹੜੀ ਕਿ ਮੇਰੇ ਵਾਸਤੇ ਕੋਈ ਪਾਪ ਨਹੀਂ ਸੀ, ਪਰ ਇਸ ਜਗ੍ਹਾ ਦੇ ਉੱਤੇ ਆਣ ਕੇ ਮੈਂ ਭਰਮ ਗਿਆ ਜਿਹੜਾ ਮੇਰੇ ਵਾਸਤੇ ਇਸਤਰੀ ਦਾ ਮਿਲਾਪ ਪਾਪ ਸੀ।
ਸਿੱਖੀ ਸਿਦਕ ਰਾਖ ਬੇਹੇਤ ਚਲਿਓ ਤੁਰਤ ਸਭ ਤਜਿਓ ਨਕੇਤ।
ਮਨ ਦੇ ਵਿੱਚ ਜੋਗਾ ਸਿੰਘ ਵਿਚਾਰਾਂ ਕਰਦਾ ਹੈ ਕਿ ਸਿੱਖੀ ਦੇ ਸਿਦਕ ਨੂੰ ਰੱਖਣ ਦੇ ਵਾਸਤੇ ਮੈਂ ਵਿਆਹ ਨੂੰ ਵਿੱਚੇ ਛੱਡ ਦਿੱਤਾ ਤੇ ਆਪਣੇ ਘਰ ਨੂੰ ਛੱਡ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਚੱਲ ਆਇਆ।
ਏਮ ਪਛਤਾਏ ਜ਼ੀਨ ਹੈ ਪਾਏ ਚੜ ਅਨੰਦਪੁਰ ਕੀ ਦਿਸ਼ ਤਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜਾ ਪਛਤਾਵਾ ਕੀਤਾ ਤੇ ਫਿਰ ਆਪਣੇ ਘੋੜੇ ਦੇ ਉੱਤੇ ਕਾਠੀ ਨੂੰ ਪਾਇਆ ਤੇ ਅਸਵਾਰੀ ਕਰਕੇ ਘੋੜੇ ਦੇ ਆਨੰਦਪੁਰ ਦੇ ਵੱਲ ਚੱਲ ਪਿਆ।
ਮਾਰਗ ਲੰਘ ਸਤ ਦਰਵ ਤਰਿਓ ਆਣ ਗੁਰੂ ਕੀ ਪੁਰ ਮੈਂ ਬਰਿਓ।
ਸਾਰੇ ਰਸਤੇ ਨੂੰ ਤੈਅ ਕੀਤਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਲੁਜ ਦਰਿਆ ਨੂੰ ਪਾਰ ਕੀਤਾ ਤੇ ਪਹੁੰਚ ਗਿਆ ਹੈ ਗੁਰੂ ਦੀ ਨਗਰੀ ਆਨੰਦਪੁਰ ਦੇ ਵਿੱਚ।
ਹੈ ਲਗਾਏ ਕਰ ਤੂਰਨ ਗਇਓ ਜਗਤ ਨਾਥ ਤਬ ਦੇਖਤ ਪਇਓ।
ਘੋੜੇ ਨੂੰ ਬਾਹਰ ਬੰਨ ਕੇ ਛੇਤੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ, ਜਾ ਕੇ ਜਗਤ ਦੇ ਨਾਥ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ।
ਸਮਖ ਹੋਏ ਕਰ ਬੰਧਨ ਠਾਨੀ, ਸਤਿਗੁਰ ਸਿੱਖ ਕੋ ਪਿਖ ਕਹਿ ਬਾਣੀ।
ਸਾਹਮਣੇ ਖੜੇ ਹੋ ਕੇ ਨਮਸਕਾਰ ਕੀਤੇ ਹੈ, ਮੱਥਾ ਟੇਕਿਆ ਸਤਿਗੁਰਾਂ ਦੇ ਚਰਨਾਂ ਦੇ ਉੱਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰ ਸਿੱਖ ਕੋ ਪਿਖ ਕਹਿ ਬਾਣੀ। ਸਤਿਗੁਰਾਂ ਨੇ ਭਾਈ ਜੋਗੇ ਸਿੰਘ ਨੂੰ ਦੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ।
ਜੋਗਾ ਸਿੰਘ ਸਦਨ ਤੇ ਆਇਓ, ਪਿਖੋ ਮਹਾਯੁਰ ਸਿਦਕ ਕਮਾਇਓ।
ਹੁਣ ਜਾਣੀ ਜਾਣ ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਸਾਰੀ ਹੀ ਵਾਰਤਾ ਨੂੰ ਜਾਣਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਸਿੱਖਾਂ ਨੂੰ ਸੁਣਾ ਕੇ ਉੱਚੀ ਆਵਾਜ਼ ਦੇ ਨਾਲ ਆਖਿਆ, ਜੋਗਾ ਸਿੰਘ ਸਦਨ ਤੇ ਆਇਓ। ਦੇਖੋ ਭਾਈ ਸਿੱਖੋ, ਜੋਗਾ ਸਿੰਘ ਆਪਣੇ ਘਰੋਂ ਮੁੜ ਕੇ ਆਇਆ ਹੈ। ਪਿਖੋ ਮਹਾ ਔਰ ਸਿਦਕ ਕਮਾਇਓ। ਪਰ ਸਤਿਗੁਰੂ ਜੀ ਕਹਿੰਦੇ ਨੇ, ਸਿੱਖੋ ਤੁਸੀਂ ਜਾਣਦੇ ਨਹੀਂ ਹੋ ਕਿ ਕਿੰਨਾ ਵੱਡਾ ਸਿੱਖੀ ਦਾ ਸਿਦਕ ਭਾਈ ਜੋਗੇ ਨੇ ਕਮਾਇਆ।
ਇਮ ਕਹਿ ਕਰ ਬਿਗਸੇ ਮੰਦ ਮੰਦ, ਬਾਰ ਬਾਰ ਪੁਨ ਪਣੈ ਮੁਕੰਦ।
ਮੁਕਤੀ ਦੇ ਦਾਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਾਰ ਬਾਰ ਕਹਿੰਦੇ ਨੇ, ਭਾਈ ਜੋਗੇ ਨੇ ਬੜਾ ਵੱਡਾ ਸਿਦਕ ਕਮਾਇਆ ਹੈ ਸਿੱਖੀ ਦਾ। ਤੇ ਨਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਦੀ ਨਾਲ ਥੋੜਾ ਥੋੜਾ ਹੱਸੀ ਜਾਂਦੇ ਨੇ।
ਹਸਤ ਬਹੁਤ ਯਾਰ ਕਹਿ ਸੁਬੈਨ, ਕਿਰਪਾ ਰਸੀਲੇ ਕਰ ਕਰ ਨੈਣ।
ਮੇਰ ਦੇ ਨਾਲ ਭਰੇ ਹੋਏ ਰਸੀਲੇ ਨੈਣਾ ਨੂੰ ਕਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲੇ ਇਸ ਤਰ੍ਹਾਂ ਦੇ ਬਚਨ ਕਰਦੇ ਜਾਂਦੇ ਨੇ ਤੇ ਨਾਲੇ ਬਹੁਤਾ ਜ਼ਿਆਦਾ ਹੱਸਦੇ ਜਾਂਦੇ ਨੇ।
ਹਸੈ ਬਿਲਾਸ ਕਰੈ ਬਹੁ ਤੇਰੇ, ਨਿਕਟ ਸਿੰਘ ਗਣ ਗੁਰ ਕੇ ਹੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਹੱਸ ਰਹੇ ਨੇ, ਬੜੇ ਬਿਲਾਸ ਕਰ ਰਹੇ ਨੇ। ਉਸ ਵੇਲੇ ਲਾਗੇ ਜਿਹੜੇ ਸਿੰਘ ਬੈਠੇ ਹੋਏ ਸਨ ਉਹ ਸਤਿਗੁਰਾਂ ਨੂੰ ਦੇਖ ਰਹੇ ਨੇ, ਪਰ ਹਾਸੇ ਦਾ ਕੋਈ ਪਤਾ ਨਹੀਂ ਲੱਗਦਾ, ਕਿਉਂਕਿ ਜਿਹੜਾ ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਜੋਗਾ ਸਿੰਘ ਨੇ ਸਿੱਖੀ ਦੇ ਸਿਦਕ ਨੂੰ ਕਮਾਇਆ ਹੈ, ਇਹ ਕੋਈ ਹਾਸੇ ਵਾਲੀ ਗੱਲ ਨਹੀਂ ਹੈ, ਇਹ ਗੰਭੀਰਤਾ ਦਾ ਵਿਸ਼ਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੰਨਾ ਬਚਨ ਕਰਦੇ ਨੇ ਤੇ ਹੱਸਣਾ ਸ਼ੁਰੂ ਕਰ ਦਿੰਦੇ ਨੇ। ਲਾਗੇ ਜਿੰਨੇ ਵੀ ਸਿੱਖ ਬੈਠੇ ਹੋਏ ਸਨ ਬੜੇ ਹੈਰਾਨ ਹੋਏ।
ਹਾਥ ਜੋਰ ਕੀ ਨਸ ਅਰਦਾਸ, ਸ੍ਰੀ ਪ੍ਰਭ ਰਾਵਰ ਕੇਰ ਬਿਲਾਸ।
ਉਸ ਵੇਲੇ ਜਿਹੜੇ ਲਾਗੇ ਸਿੱਖ ਬੈਠੇ ਹੋਏ ਸਨ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ, ਅਰਜ਼ ਕੀਤੀ ਹੈ, ਸ੍ਰੀ ਪ੍ਰਭ ਰਾਵਰ ਕੇਰ ਬਿਲਾਸ, ਹੇ ਸੱਚੇ ਪਾਤਸ਼ਾਹ ਜੀ ਤੁਹਾਡੇ ਕੌਤਕਾਂ ਦਾ, ਤੁਹਾਡੀਆਂ ਖੇਡਾਂ ਦਾ ਕੋਈ ਪਤਾ ਨਹੀਂ ਲੱਗਦਾ।
ਜਾਣੋ ਆਪਣਾ ਹਮ ਕੁਛ ਜਾਣਾ, ਹਸਨ ਹੇਤ ਕਿਆ ਕਰੋ ਬਖਾਨਾ।
ਸੱਚੇ ਪਾਤਸ਼ਾਹ ਜੀ ਇਸ ਗੱਲ ਨੂੰ ਅਸੀਂ ਸਮਝ ਨਹੀਂ ਸਕੇ ਕਿ ਸੱਚੇ ਪਾਤਸ਼ਾਹ ਤੁਹਾਡੇ ਹੱਸਣ ਦਾ ਕਾਰਨ ਕੀ ਹੈ, ਕਿਉਂਕਿ ਸੱਚੇ ਪਾਤਸ਼ਾਹ ਹਾਸੇ ਵਾਲੀ ਮਜ਼ਾਕ ਵਾਲੀ ਕੋਈ ਵੀ ਗੱਲ ਨਹੀਂ ਹੋਈ, ਸੱਚੇ ਪਾਤਸ਼ਾਹ ਕੋਈ ਵੀ ਬੋਲਿਆ ਨਹੀਂ ਹੈ, ਸਿਰਫ ਜੋਗਾ ਸਿੰਘ ਆਇਆ ਹੈ, ਉਹਨੇ ਮੱਥਾ ਟੇਕਿਆ ਤੇ ਤੁਸੀਂ ਕਹਿੰਦੇ ਹੋ ਕਿ ਜੋਗਾ ਸਿੰਘ ਨੇ ਸਿੱਖੀ ਦੇ ਸਿਦਕ ਨੂੰ ਕਮਾਇਆ, ਇਹ ਕੋਈ ਹਾਸੇ ਵਾਲੀ ਗੱਲ ਦਾ ਵਿਸ਼ਾ ਨਹੀਂ ਹੈ। ਪਰ ਫੇਰ ਵੀ ਸੱਚੇ ਪਾਤਸ਼ਾਹ ਤੁਸੀਂ ਇਕੱਲੇ ਹੱਸੀ ਜਾ ਰਹੇ ਹੋ, ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਲੱਗਾ। ਸੱਚੇ ਪਾਤਸ਼ਾਹ ਤੁਹਾਡੀਆਂ ਖੇਡਾਂ ਨੂੰ ਤੁਸੀਂ ਜਾਣਦੇ ਹੋ, ਪਰ ਕਿਰਪਾ ਕਰਕੇ ਕਮ ਸੇ ਕਮ ਸਾਨੂੰ ਦੱਸੋ ਤੇ ਸਹੀ ਕਿ ਹਾਸਾ ਕਿਹੜੀ ਗੱਲ ਦਾ ਹੈ, ਅਸੀਂ ਵੀ ਹਾਸੇ ਦੇ ਵਿੱਚ ਸ਼ਾਮਲ ਹੋ ਜਾਈਏ, ਤੁਹਾਡੀ ਖੁਸ਼ੀ ਦੇ ਵਿੱਚ ਅਸੀਂ ਵੀ ਹਿੱਸਾ ਪਾਈਏ।
ਤਬ ਗੁਰ ਕਹਿਓ ਬੂਝ ਲਿਓ ਇਸ ਕੋ, ਬ੍ਰਿਥਾ ਆਪਣੀ ਕਹਿ ਸਭ ਕਿਸ ਕੋ।
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਸਵਾਲ ਕੀਤਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਸਿੱਖੋ ਮੇਰੇ ਤੋਂ ਕੀ ਪੁੱਛਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋਗਾ ਸਿੰਘ ਨੂੰ ਪੁੱਛ ਲੋ ਇਹਨੇ ਕਿਵੇਂ ਸਿੱਖੀ ਦੇ ਸਿਦਕ ਨੂੰ ਕਮਾਇਆ, ਇਹ ਆਪਣੀ ਵਿਰਥਾ ਆਪੇ ਹੀ ਬਿਆਨ ਕਰ ਦੇਗਾ ਤੇ ਤੁਹਾਨੂੰ ਵੀ ਪਤਾ ਲੱਗ ਜਾਏਗਾ ਕਿ ਹਾਸੇ ਦਾ ਕਾਰਨ ਕੀ।
ਜਿਮ ਬੀਤੀ ਗਤ ਇਸ ਕੇ ਸਾਥ, ਜਿਮ ਰਾਖਿਓ ਪ੍ਰਭ ਦੇ ਕਰ ਹਾਥ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਵੇਂ ਇਹਦੀ ਕੱਲ ਦੀ ਰਾਤ ਬਤੀਤ ਹੋਈ। ਜੋ ਕੁਝ ਇਹਦੇ ਨਾਲ ਵਾਪਰਿਆ ਇਹ ਆਪਣੀ ਗਾਥਾ ਨੂੰ ਆਪੇ ਹੀ ਬਿਆਨ ਕਰੇਗਾ। ਜਿਵੇਂ ਰਾਖਿਓ ਪ੍ਰਭ ਦੇ ਕਰ ਹੱਥ, ਪ੍ਰਭੂ ਨੇ ਕਿਸ ਤਰ੍ਹਾਂ ਹੱਥ ਦੇ ਕੇ ਇਹਦੀ ਰੱਖਿਆ ਕੀਤੀ, ਇਹ ਜੋਗਾ ਸਿੰਘ ਆਪੇ ਬਿਆਨ ਕਰੇਗਾ।
ਜੋਗਾ ਸਿੰਘ ਲਖੀ ਗਤ ਸੋਏ, ਮਮਹਿਤ ਚੋਵਦਾਰ ਗੁਰ ਹੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਐਸੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਤੇ ਜੋਗਾ ਸਿੰਘ ਨੂੰ ਸਾਰਾ ਹੀ ਗਿਆਨ ਹੋ ਗਿਆ, ਪਤਾ ਲੱਗ ਗਿਆ। ਮਮਹਿਤ ਚੋਵਦਾਰ ਗੁਰ ਹੋਏ, ਜੋਗਾ ਸਿੰਘ ਨੂੰ ਪਤਾ ਲੱਗ ਗਿਆ ਉਹ ਕੋਈ ਪਹਿਰੇਦਾਰ ਰਾਜੇ ਦਾ ਨੌਕਰ ਨਹੀਂ ਸੀ, ਉਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੀ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਕਿ ਮੇਰੀ ਰੱਖਿਆ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਸਵਾ ਦੇ ਦੁਆਰੇ ਦੀ ਚੌਕੀਦਾਰੀ ਕੀਤੀ ਹੈ। ਲੱਗ ਗਿਆ ਸਾਰਾ ਪਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੀ ਪਹਿਰੇ ਵਾਲੇ ਦੇ ਰੂਪ ਨੂੰ ਧਾਰਨ ਕਰਕੇ ਸਾਰੀ ਰਾਤ ਮੇਰੇ ਵਾਸਤੇ ਖਲੋਤੇ ਰਹੇ।
ਸਮਝ ਭਾਰਤਾ ਚਰਨੀ ਪਰਿਓ, ਧੰਨ ਪ੍ਰਭੂ ਦੇ ਹੱਥ ਬਰਿਓ।
ਜਦੋਂ ਸਾਰੀ ਗੱਲ ਸਮਝ ਆ ਗਈ, ਜੋਗਾ ਸਿੰਘ ਦੌੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਜਾ ਡਿੱਗਿਆ।
ਧੰਨ ਪ੍ਰਭੂ ਦੇ ਹੱਥ ਉਭਰਿਓ,
ਹੇ ਸੱਚੇ ਪਾਤਸ਼ਾਹ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਸੱਚੇ ਪਾਤਸ਼ਾਹ ਜੀ ਹੱਥ ਦੇ ਕੇ ਮੇਰੀ ਰੱਖਿਆ ਕੀਤੀ, ਜੋਗਾ ਸਿੰਘ ਨੇ ਬੇਨਤੀ ਕੀਤੀ।
ਆਪ ਸਮਾਨ ਨਾ ਅਪਰ ਕਿਰਪਾਲਾ, ਸਦਾ ਦਾਸ ਕੇ ਬਣ ਰੱਖ ਵਾਲਾ।
ਸੱਚੇ ਪਾਤਸ਼ਾਹ ਜੀ ਤੁਹਾਡੀ ਬਰਾਬਰੀ ਦਾ ਕਿਰਪਾਲੂ ਹੋਰ ਕੋਈ ਵੀ ਸਿੱਖ ਦੇ ਵਾਸਤੇ ਹੋ ਨਹੀਂ ਸਕਦਾ।
ਸਦਾ ਦਾਸ ਕੇ ਬਣ ਰਖਵਾਲਾ, ਹੇ ਸੱਚੇ ਪਾਤਸ਼ਾਹ ਜੀ ਤੁਸੀਂ ਆਪਣਿਆਂ ਦਾਸਾਂ ਦੀ ਹਮੇਸ਼ਾ ਸੱਚੇ ਪਾਤਸ਼ਾਹ ਜੀ ਰੱਖਿਆ ਕਰਦੇ ਹੋ, ਸਹਾਇਕ ਬਣਦੇ ਹੋ।
ਤਾਜੋ ਜਠਾਈ ਸਿੱਖ ਕੇ ਕਾਰਨ, ਜਿਉ ਕਿਉ ਕਰ ਹੋ ਦਾਸ ਉਦਾਰਨ। ਸੱਚੇ ਪਾਤਸ਼ਾਹ ਤਜੋ ਜਠਾਈ ਸਿੱਖ ਕੇ ਕਾਰਨ, ਭਾਵ ਕੇ ਸਿੱਖਾਂ ਦੇ ਵਾਸਤੇ ਆਪਣੀ ਵਡਿਆਈ ਵੀ ਸੱਚੇ ਪਾਤਸ਼ਾਹ ਜੀ ਤੁਸੀਂ ਛੱਡ ਦਿੰਦੇ ਹੋ। ਜਿਵੇਂ ਨਾ ਕਿਵੇਂ ਕਰਕੇ ਦਾਸਾਂ ਦਾ ਉਧਾਰ ਕਰਦੇ ਹੋ, ਦਾਸਾਂ ਦਾ ਕਲਿਆਣ ਕਰਦੇ ਹੋ। ਜੋਗਾ ਸਿੰਘ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਬੇਨਤੀਆਂ ਕਰੀ ਜਾ ਰਿਹਾ, ਸਤਿਗੁਰੂ ਜੀ ਬੇਨਤੀਆਂ ਨੂੰ ਸੁਣੇ ਜਾ ਰਹੇ ਨੇ, ਪਰ ਲਾਗੇ ਜਿਹੜੇ ਸਿੱਖ ਸੇਵਕ ਨੇ ਉਹ ਬੜੇ ਹੈਰਾਨ ਹੋ ਰਹੇ ਨੇ ਕਿ ਆਖਰਕਾਰ ਗੱਲ ਕੀ ਹੈ। ਸਤਿਗੁਰੂ ਜੀ ਪਹਿਲਾਂ ਹੱਸੀ ਜਾ ਰਹੇ ਸਨ, ਹੁਣ ਜੋਗਾ ਸਿੰਘ ਰੋਈ ਜਾ ਰਿਹਾ ਤੇ ਸਤਿਗੁਰੂ ਜੀ ਕਹਿੰਦੇ ਨੇ ਜੋਗਾ ਸਿੰਘ ਦੱਸੇਗਾ। ਐਸੀ ਕਿਹੜੀ ਹਾਸੇ ਵਾਲੀ ਗੱਲ ਹੈ ਕਿ ਜਿਹੜੀ ਜੋਗਾ ਸਿੰਘ ਨੇ ਰੋ ਕੇ ਦੱਸਣੀ ਹੈ। ਸਿੱਖਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ, ਪਰ ਜੋਗਾ ਸਿੰਘ ਦੇ ਵਿੱਚ ਤੇ ਸਤਿਗੁਰਾਂ ਦੇ ਵਿੱਚ ਵਾਰਤਾਲਾਪ ਹੋ ਰਹੀ ਹੈ, ਬਚਨ ਬਿਲਾਸ ਹੋ ਰਹੇ ਨੇ।
ਨਹੀਂ ਨਾ ਕਰੋ ਸਦਾ ਬਣ ਆਇਆ, ਨਾਮ ਦੇਵ ਕੋ ਛਾਪਰ ਛਾਇਆ।
ਉਸ ਵੇਲੇ ਜੋਗਾ ਸਿੰਘ ਨੇ ਪੁਰਾਣੇ ਪ੍ਰਮਾਣ ਦੇਣੇ ਸ਼ੁਰੂ ਕੀਤੇ। ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਤੁਹਾਡੇ ਵਾਸਤੇ ਕੋਈ ਨਵਾਂ ਕੰਮ ਨਹੀਂ ਹੈ, ਸੱਚੇ ਪਾਤਸ਼ਾਹ ਹਮੇਸ਼ਾ ਤੁਸੀਂ ਰੱਖਿਆ ਕਰਦੇ ਹੀ ਆਏ ਹੋ। ਸੱਚੇ ਪਾਤਸ਼ਾਹ ਜੀ ਨਾਮ ਦੇਵ ਦੀ ਛੰਨ ਨੂੰ ਵੀ ਤੁਸੀਂ ਬੰਨਿਆ ਸੀ।
ਧੰਨੇ ਕੇ ਬਛਰੇ ਗਣ ਚਾਰੇ, ਹਿਤ ਕਬੀਰ ਕੇ ਬਣ ਬਣ ਜਾਰੇ।
ਸੱਚੇ ਪਾਤਸ਼ਾਹ ਜੀ ਧੰਨੇ ਜੱਟ ਦੇ ਤੁਸੀਂ ਡੰਗਰ ਵੱਛੇ ਚਾਰੇ ਸਨ, ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਕਬੀਰ ਭਗਤ ਦੀ ਰੱਖਿਆ ਦੇ ਵਾਸਤੇ ਤੁਸੀਂ ਵਣਜਾਰੇ ਦਾ ਰੂਪ ਧਾਰਨ ਕੀਤਾ ਸੀ।
ਤਿਮ ਹੀ ਮਮ ਹਿਤ ਪੇ ਚੁਬਦਾਰਾ, ਸੇਵਕ ਰਾਖਿਓ ਬਿਰਦ ਸੰਵਾਰਾ।
ਹੱਥ ਜੋੜ ਕੇ ਭਾਈ ਜੋਗਾ ਕਹਿੰਦਾ, ਇਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਮੇਰੀ ਰੱਖਿਆ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਤੁਸੀਂ ਚੋਬਦਾਰ ਦੇ ਰੂਪ ਨੂੰ ਧਾਰਨ ਕੀਤਾ, ਤੁਸੀਂ ਪਹਿਰੇਦਾਰ ਬਣੇ।
ਮੇਰੋ ਕਹਿਓ ਕਹਾਂ ਛਬਦੈ ਹੈ, ਆਪ ਸੁਣਾਵੋ ਸਭ ਸੁਣ ਲੈ ਹੈ।
ਉਸ ਵੇਲੇ ਹੱਥ ਜੋੜ ਕੇ ਭਾਈ ਜੋਗੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਮੇਰਾ ਆਖਿਆ ਹੋਇਆ ਕੀ ਸੋਭਾ ਦੇਵੇਗਾ। ਸੱਚੇ ਪਾਤਸ਼ਾਹ ਜੀ ਜੇਕਰ ਤੁਸੀਂ ਹੀ ਸਾਰੀ ਵਾਰਤਾ ਨੂੰ ਬਿਆਨ ਕਰੋਗੇ ਤਾਂ ਹੀ ਸੱਚੇ ਪਾਤਸ਼ਾਹ ਜੀ ਚੰਗਾ ਹੋਵੇਗਾ।
ਜੋਗਾ ਸਿੰਘ ਤੇ ਸੁਣ ਕਰ ਬ੍ਰਿੰਦ, ਕਹਿ ਖਾਲਸਾ ਕਹੋ ਮੁਕੰਦ।
ਜੋਗਾ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਤੁਸੀਂ ਬਿਆਨ ਕਰੋ, ਤੁਹਾਡੇ ਹੀ ਮੁਖ ਤੋਂ ਸੁਣਨਾ ਚਾਹੁੰਦਾ ਹਾਂ। ਉਸ ਵੇਲੇ ਜਦੋਂ ਜੋਗਾ ਸਿੰਘ ਨੇ ਐਸੀ ਬੇਨਤੀ ਕੀਤੀ ਤੇ ਲਾਗੇ ਜਿੰਨੇ ਵੀ ਸਿੰਘ ਬੈਠੇ ਹੋਏ ਸਨ ਉਹਨਾਂ ਸਾਰਿਆਂ ਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦੇ ਨੇ, ਕਹੋ ਮੁਕੰਦ,
ਇਹ ਮੁਕਤੀ ਦੇ ਦਾਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਜੋਗਾ ਸਿੰਘ ਦੀ ਵਿਥਿਆ ਨੂੰ ਸੱਚੇ ਪਾਤਸ਼ਾਹ ਤੁਸੀਂ ਹੀ ਬਿਆਨ ਕਰੋ।
ਤਬ ਕਲਗੀ ਤਰ ਸਕਲ ਸੁਣਾਈ, ਤਜ ਫੇਰੇ ਮਮ ਆਇਸ ਪਾਈ।
ਉਸ ਵੇਲੇ ਕਲਗੀ ਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰੀ ਘਟਨਾ ਨੂੰ ਬਿਆਨ ਕਰਨਾ ਸ਼ੁਰੂ ਕੀਤਾ। ਕਹਿੰਦੇ ਨੇ ਤਜ ਫੇਰੇ ਮਮ ਆਇਸ ਪਾਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿੱਖੋ, ਤੁਸੀਂ ਸਾਰੇ ਇਸ ਗੱਲ ਨੂੰ ਨਹੀਂ ਜਾਣਦੇ ਕਿ ਆਪਣਿਆਂ ਫੇਰਿਆਂ ਨੂੰ ਵਿੱਚੇ ਹੀ ਛੱਡ ਕੇ ਸਾਡੇ ਹੁਕਮ ਨੂੰ ਪਾ ਕੇ ਜੋਗਾ ਸਿੰਘ ਸਾਡੇ ਵੱਲ ਤੁਰ ਪਿਆ ਸੀ।
ਪੋਰੇ ਹੁਸ਼ਿਆਰ ਆਏ ਕਰ ਡੇਰਾ, ਬਿਰਮਿਓ ਬਾਰ ਬਦੂ ਪੁਨ ਹੇਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਹੁਸ਼ਿਆਰਪੁਰ ਦੇ ਵਿੱਚ ਪਹੁੰਚਿਆ, ਜਦੋਂ ਇਸ ਨੇ ਰਾਤ ਦੇ ਵੇਲੇ ਡੇਰਾ ਕੀਤਾ, ਬਿਰਮਿਓ ਬਾਰ ਬਦੂ ਪੁਨ ਹੇਰਾ, ਤੇ ਉਸ ਜਗ੍ਹਾ ਦੇ ਉੱਤੇ ਆਣ ਕੇ ਜੋਗਾ ਸਿੰਘ ਦਾ ਮਨ ਬਦਲ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਵੇਸਵਾ ਨੂੰ ਦੇਖ ਕੇ ਉਹਦੇ ਉੱਤੇ ਮਨ ਇਹਦਾ ਲੁਬਾਏਮਨ ਹੋ ਗਿਆ।
ਜੇ ਮੈਂ ਨਹੀਂ ਬਚਾਵਾਂ ਤਾਂ ਆਗਿਆਕਾਰੀ ਗੁਰਸਿੱਖ ਮਹਾਂ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਫਿਰ ਉਸ ਜਗ੍ਹਾ ਦੇ ਉੱਤੇ ਜਾ ਕੇ ਜੋਗਾ ਸਿੰਘ ਦੀ ਰੱਖਿਆ ਕੀਤੀ ਆਪਣਾ ਆਗਿਆਕਾਰੀ ਸਿੱਖ ਜਾਣ ਕੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਮੈਂ ਉਸ ਜਗ੍ਹਾ ਦੇ ਉੱਤੇ ਜਾ ਕੇ ਜੋਗਾ ਸਿੰਘ ਦੀ ਰੱਖਿਆ ਨਾ ਕਰਦਾ ਤੇ ਜੋਗਾ ਸਿੰਘ ਨੇ ਪਾਪ ਕਰ ਲੈਣਾ ਸੀ। ਇਸ ਤਰ੍ਹਾਂ ਦੀ ਵਿਥਿਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਸਿੱਖਾਂ ਨੂੰ ਸੁਣਾ ਰਹੇ ਨੇ। ਯਾਦ ਰੱਖਣ ਦੀ ਲੋੜ ਹੈ ਕਿ ਸਾਖੀ ਅਜੇ ਪੂਰੀ ਨਹੀਂ ਹੋਈ, ਸਾਖੀ ਅਜੇ ਕੱਲ ਨੂੰ ਪੂਰੀ ਹੋਵੇਗੀ। ਇਸ ਤੋਂ ਇਲਾਵਾ 2-3 ਇਤਿਹਾਸਕਾਰਾਂ ਦੇ ਮੈਂ ਪ੍ਰਮਾਣ ਵੀ ਇਸੇ ਪ੍ਰਥਾਏ ਦੇਵਾਂਗਾ। ਅੱਜ ਸਮੇਂ ਦੀ ਸਮਾਪਤੀ ਹੈ, ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ ਹਾਂ। ਕੱਲ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਰਜ਼ਾ ਹੋਵੇਗੀ ਉਸੇ ਤਰੀਕੇ ਦੇ ਨਾਲ ਵਰਤੇਗੀ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨ ਆਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ,
ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਆਂ ਤੇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।